ਨਿਆਇਆਂ ਅਧਿਆਇ 6 ਇਸਰਾਇਲੀਆਂ ਨੇ ਯਹੋਵਾ ਅੱਗੇ ਬੁਰਾਈ ਕੀਤੀ। ਤਦ ਯਹੋਵਾ ਨੇ ਉਨ੍ਹਾਂ ਨੂੰ 70 ਵਰ੍ਹਿਆਂ ਤੋੜੀ ਮਿਦਿਆਨੀਆਂ ਦੇ ਹੱਥ ਵਿਚ ਕਰ ਦਿੱਤਾ। ਮਿਦਿਆਨੀਆਂ ਦਾ ਹੱਥ ਇਸਰਾਇਲੀਆਂ ਉੱਤੇ ਤਕੜਾ ਹੋਇਆ ਅਤੇ ਮਿਦਿਆਨੀਆਂ ਦੇ ਕਾਰਨ ਇਸਰਾਇਲੀਆਂ ਨੇ ਆਪਣੇ ਲਈ ਪਹਾੜਾਂ ਵਿਚ ਕੁਰੇ ਅਤੇ ਗੁਫਾ ਔਰ ਕੋਟ ਬਣਾਏ। ਅਤੇ ਅਜਿਹੇ ਹੁੰਦਾ ਸੀ ਭਾਵੇਂ ਜਿਸ ਵੇਲੇ ਇਸਰਾਇਲੀ ਕੁਝ ਬੀਜਦੇ ਸਨ ਤਾਂ ਮਿਦਿਆਨੀ ਅਤੇ ਅਮਲੇਕੀ ਅਤੇ ਪੂਰਬੀ ਲੋਕ ਉਨ੍ਹਾਂ ਉੱਤੇ ਚੜਾਉਂਦੇ ਸਨ ਅਤੇ ਉਨ੍ਹਾਂ ਦੇ ਸਾਹਮਣੇ ਤੰਬੂ ਲਾ ਕੇ ਪੈਲੀਆਂ ਦਾ ਫਲ ਆਜ਼ਾਦ ਅਪੜਨ ਤੋੜੀ ਉਜਾੜ ਦਿੰਦੇ ਸਨ ਅਤੇ ਇਸਰਾਇਲ ਦੇ ਵਿਚ ਆਹਾਰ ਨਹੀਂ ਰਹਿਣ ਦਿੰਦੇ ਸਨ, ਨਾ ਭੇਡ, ਨਾ ਬਲਦ, ਨਾ ਖੋਤਾ, ਕਿਉਂ ਜੋ ਆਪਣੇ ਡੰਗਰ ਅਤੇ ਆਪਣੇ ਤੰਬੂਆਂ ਸਣੇ ਟਿੱਡੀ ਦੇ ਦਲ ਵਾਂਗ ਆਉਂਦੇ ਸਨ ਅਤੇ ਉਹ ਔਰ ਉਨ੍ਹਾਂ ਦੀ ਊਠ ਅਣਗਿਣਤ ਸਨ ਅਤੇ ਉਸ ਦੇਸ਼ ਵਿਚ ਵੜ ਕੇ ਉਹਨੂੰ ਉਜਾੜਦੇ ਸਨ। ਸੋ ਮਿਦਿਆਨੀਆਂ ਦੇ ਕਾਰਨ ਇਸਰਾਇਲੀ ਅਤ ਨਿਰਧਨ ਹੋ ਗਏ ਅਤੇ ਇਸਰਾਇਲੀਆਂ ਨੇ ਯਹੋਵਾ ਦੇ ਅੱਗੇ ਦੁਹਾਈ ਦਿੱਤੀ। ਅਜਿਹਾ ਹੋਇਆ ਜਾਂ ਇਸਰਾਇਲੀਆਂ ਨੇ ਮਿਦਿਆਨੀਆਂ ਦੇ ਕਾਰਨ ਯਹੋਵਾ ਅੱਗੇ ਦੁਹਾਈ ਦਿੱਤੀ ਤਾਂ ਯਹੋਵਾ ਨੇ ਇਸਰਾਇਲੀਆਂ ਕੋਲ ਇਕ ਨਬੀ ਕੱਲਿਆ ਜਿਸ ਨੇ ਉਨ੍ਹਾਂ ਨੂੰ ਆਖਿਆ, ਯਹੋਵਾ ਇਸਰਾਇਲ ਦਾ ਪਰਮੇਸ਼ਰ ਇਉਂ ਆਖਦਾ ਹੈ, ਮੈਂ ਤੁਹਾਨੂੰ ਮਿਸਰ ਤੋਂ ਉਤਾਂਹ ਲਿਆਇਆ ਅਤੇ ਮੈਂ ਤੁਹਾਨੂੰ ਗੁਲਾਮੀ ਦੇ ਘਰ ਵਿਚੋਂ ਕੱਢ ਲਿਆਇਆ ਅਤੇ ਮਿਸਰੀਆਂ ਦੇ ਹੱਥੋਂ ਔਰ ਉਨ੍ਹਾਂ ਸਭਨਾਂ ਦੇ ਹੱਥੋਂ ਜਿਹੜੇ ਤੁਹਾਨੂੰ ਦੁੱਖ ਦਿੰਦੇ ਸਨ ਮੈਂ ਛੁਡਾਇਆ ਅਤੇ ਤੁਹਾਡੇ ਅੱਗੋਂ ਉਨ੍ਹਾਂ ਨੂੰ ਕੱਢ ਦਿੱਤਾ ਔਰ ਉਨ੍ਹਾਂ ਦਾ ਦੇਸ਼ ਧੋਣ ਦਿੱਤਾ ਅਤੇ ਮੈਂ ਤੁਹਾਨੂੰ ਆਖਿਆ, ਯਹੋਵਾ ਤੁਹਾਡਾ ਪਰਮੇਸ਼ਰ ਮੈਂ ਹਾਂ, ਸੋ ਤੁਸੀਂ ਅਮੋਰੀਆਂ ਦੇ ਦੇਵਤਿਆਂ ਕੋਲੋਂ ਜਿਨ੍ਹਾਂ ਦੇ ਦੇਸ਼ ਵਿਚ ਤੁਸੀਂ ਵਸਦੇ ਹੋ ਨਾ ਡਰੋ, ਪਰ ਤੁਸੀਂ ਮੇਰੇ ਬਚਨ ਦੇ ਸਰੋਤੇ ਨਾ ਬਣੇ। ਫਿਰ ਯਹੋਵਾ ਦਾ ਦੂਤ ਆਇਆ ਅਤੇ ਆਫਰਾ ਵਿਚ ਬਲੂਤ ਦੇ ਇਕ ਬਿਰਛ ਹੇਠ ਬੈਠਾ ਜਿਹੜਾ ਯੋਆਸ਼ ਅਬੀਅਜ਼ਰ ਦਾ ਸੀ। ਉਸ ਵੇਲੇ ਉਸਦਾ ਪੁੱਤਰ ਗਿਦਾਉਨ ਇਕ ਚਬੱਚੇ ਵਿਚ ਕਣਕ ਨੂੰ ਛੱਟ ਰਿਹਾ ਸੀ, ਇਸ ਕਰਕੇ ਜੋ ਮਿਦਿਆਨੀਆਂ ਦੇ ਹੱਥੋਂ ਲੁਕਾਵੇ। ਸੋ ਯਹੋਵਾ ਦੇ ਦੂਤ ਨੇ ਉਹਨੂੰ ਦਰਸ਼ਨ ਦਿੱਤਾ ਅਤੇ ਉਹਨੂੰ ਆਖਿਆ, ਹੇ ਤਕੜੇ ਸੂਰਬੀਰ, ਯਹੋਵਾ ਤੇਰੇ ਨਾਲ ਹੈ। ਗਿਦਾਉਨ ਨੇ ਉਸ ਨੂੰ ਆਖਿਆ, ਹੇ ਪ੍ਰਭੂ, ਜੋ ਯਹੋਵਾ ਸਾਡੇ ਨਾਲ ਹੁੰਦਾ ਤਾਂ ਇਹ ਸਾਰੀ ਵਿਪਤਾ ਸਾਡੇ ਉੱਤੇ ਕਾਹਨੂੰ ਪੈਂਦੀ ਅਤੇ ਉਹ ਸਾਰੇ ਅਚਰਜ ਕੰਮ ਕਿੱਥੇ ਹਨ ਜਿਹੜੇ ਸਾਡੇ ਪਿਓ ਦਾਦੇ ਸਾਨੂੰ ਬਾਤਾਂ ਪਾ ਕੇ ਇਉਂ ਸੁਣਦੇ ਸਨ, ਜੋ ਭਲਾ ਯਹੋਵਾ ਸਾਨੂੰ ਮਿਸਰ ਤੋਂ ਨਹੀਂ ਕੱਢ ਲਿਆ? ਪਰ ਹੁਣ ਯਹੋਵਾ ਨੇ ਸਾਨੂੰ ਤਿਆਗ ਦਿੱਤਾ ਅਤੇ ਸਾਨੂੰ ਮਿਦਿਆਨੀਆਂ ਦੇ ਹੱਥ ਕਰ ਦਿੱਤਾ। ਤਦ ਯਹੋਵਾ ਨੇ ਉਸ ਦੇ ਵੱਲ ਵੇਖ ਕੇ ਆਖਿਆ, ਤੂੰ ਆਪਣੇ ਇਸੇ ਬਲ ਨਾਲ ਜਾ ਅਤੇ ਤੂੰ ਇਸਰਾਇਲੀਆਂ ਨੂੰ ਮਿਦਿਆਨੀਆਂ ਦੇ ਹੱਥ ਛੁਡਾ, ਭਲਾ ਮੈਂ ਤੈਨੂੰ ਕੱਲਿਆ ਨਹੀਂ? ਉਹਨੇ ਉਸ ਨੂੰ ਆਖਿਆ, ਹੇ ਪ੍ਰਭੂ, ਮੈਂ ਇਸਰਾਇਲ ਨੂੰ ਕਿੱਕਰ ਬਚਾਵਾਂ? ਵੇਖ, ਮੇਰਾ ਟੱਬਰ ਮਨੁਸ਼ਾ ਵਿਚ ਸਾਰਿਆਂ ਨਾਲੋਂ ਕੰਗਾਲ ਹੈ ਅਤੇ ਆਪਣੇ ਪਿਓ ਦੇ ਟੱਬਰ ਵਿਚੋਂ ਮੈਂ ਸਭ ਤੋਂ ਨਿੱਕਾ ਹਾਂ। ਤਾਂ ਯਹੋਵਾ ਨੇ ਉਹਨੂੰ ਆਖਿਆ, ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ ਅਤੇ ਤੂੰ ਮਿਦਿਆਨੀਆਂ ਨੂੰ ਇਕੋ ਮਨੁੱਖ ਵਾਂਗਰ ਵੱਢ ਸੁੱਟੇਗਾ। ਤਾਂ ਉਹਨੇ ਉਸ ਨੂੰ ਆਖਿਆ, ਜੇ ਕਦੀ ਮੈਂ ਤੇਰੇ ਅੱਗੇ ਹੁਣ ਕਿਰਪਾ ਪਾਈ ਹੈ ਤਾਂ ਕੋਈ ਨਿਸ਼ਾਨੀ ਮੈਨੂੰ ਵਿਖਾ ਜੋ ਮੈਂ ਜਾਣਾ ਭਾਈ ਤੂੰ ਹੀ ਹੈ ਜਿਹੜਾ ਮੇਰੇ ਨਾਲ ਬੋਲਦਾ ਹੈ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਭਾਈ ਜਦ ਤੀਕ ਮੈਂ ਤੇਰੇ ਕੋਲ ਮੁੜ ਨਾ ਆਵਾਂ, ਆਪਣੀ ਭੇਟਾਂ ਨਾ ਲਿਆਵਾਂ ਅਤੇ ਤੇਰੇ ਅੱਗੇ ਉਹਨੂੰ ਅਰਪਣ ਨਾ ਕਰਾਂ ਤਾਂ ਤੋੜੀ ਤੂੰ ਇੱਥੋਂ ਪੈਰ ਨਾ ਚੁੱਕੀ। ਸੋ ਉਸਨੇ ਆਖਿਆ, ਜਦ ਤੀਕ ਤੂੰ ਨਾ ਮੁੜੇਗਾ ਤਦ ਤੀਕ ਮੈਂ ਇੱਥੇ ਰਹਾਂਗਾ। ਤਦ ਗਿਦਾਉਣ ਗਿਆ ਅਤੇ ਉਹਨੇ ਇਕ ਪਠੋਰਾ, ਇਕ ਏਫਾ ਆਟੇ ਦੀਆਂ ਪਤੀਰੀ ਰੋਟੀਆਂ ਪਕਾਈਆਂ ਅਤੇ ਮਾਸ ਉਹਨੇ ਟੋਕਰੀ ਵਿਚ ਤਰਿਆ ਅਤੇ ਤਰੀਰ ਇਕ ਦੇਗਤੀ ਵਿਚ ਪਾ ਕੇ ਉਸ ਦੇ ਲਈ ਬਲੂਤ ਦੇ ਬਿਰਛ ਹੇਠ ਲਿਆ ਰੱਖੀ। ਤਦ ਯਹੋਵਾ ਦੇ ਦੂਤ ਨੇ ਉਹਨੂੰ ਕਿਹਾ, ਇਸ ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਚੁੱਕ ਕੇ ਉਸਦੇ ਪੱਥਰ ਉੱਤੇ ਰੱਖ ਦੇ ਔਰ ਤਰੀਰ ਉਸ ਦੇ ਉੱਤੇ ਡੋਲ ਦੇ। ਸੋ ਉਸਨੇ ਉਸੇ ਤਰ੍ਹਾਂ ਕੀਤਾ। ਤਾਂ ਯਹੋਵਾ ਦੇ ਦੂਤ ਨੇ ਉਸ ਚਿੱਟੀ ਦੇ ਸਿਰੇ ਨਾਲ ਜਿਹੜੀ ਉਸਦੇ ਹੱਥ ਵਿਚ ਸੀ ਮਾਸ ਅਤੇ ਪਤੀਰੀ ਰੋਟੀਆਂ ਨੂੰ ਛੋਇਆ ਅਤੇ ਉਸ ਪੱਥਰ ਵਿਚੋਂ ਅੱਗ ਨਿਕਲੀ ਅਤੇ ਮਾਸ ਅਤੇ ਪਤੀਰੀ ਰੋਟੀ ਨੂੰ ਖਾ ਗਈ। ਤਦ ਯਹੋਵਾ ਦਾ ਦੂਤ ਉਹਦੇ ਨੇਤਰਾਂ ਤੋਂ ਅਲੋਪ ਹੋ ਗਿਆ। ਜਾਂ ਗਿਦਾਉਨ ਨੇ ਡਿੱਠਾ ਜੋ ਉਹ ਯਹੋਵਾ ਦਾ ਦੂਤ ਸੀ ਤਾਂ ਗਿਦਾਉਨ ਨੇ ਆਖਿਆ, ਹਾਏ ਹਾਏ, ਹੇ ਪ੍ਰਭੂ ਯਹੋਵਾ, ਕਿਉਂ ਜੋ ਮੈਂ ਯਹੋਵਾ ਦੇ ਦੂਤ ਨੂੰ ਆਮੋ ਸਾਹਮਣੇ ਡਿੱਠਾ? ਤਦ ਯਹੋਵਾ ਨੇ ਉਹਨੂੰ ਆਖਿਆ, ਤੈਨੂੰ ਸੁੱਖ ਹੋਵੇ, ਡਰਨਾ, ਤੂੰ ਮਰੇਗਾ ਨਹੀਂ। ਤਦ ਗਿਦਾਉਨ ਨੇ ਉਥੇ ਯਹੋਵਾ ਦੇ ਲਈ ਜਗਵੇਦੀ ਬਣਾਈ ਔਰ ਉਸਦਾ ਨਾਂ ਯਹੋਵਾ ਸ਼ਲੋਮ ਧਰਿਆ। ਸੋ ਉਹ ਅਭੀ ਅਜ਼ੂਰੀਆਂ ਦੇ ਅਫਰਾਂ ਵਿਚ ਅੱਜ ਦੇ ਦਿਨ ਤੋੜੀ ਹੈ। ਤਾਂ ਅਜਿਹਾ ਹੋਇਆ ਜੋ ਉਸੇ ਰਾਤ ਯਹੋਵਾ ਨੇ ਉਹਨੂੰ ਆਖਿਆ, ਆਪਣੇ ਪਿਓ ਦਾ ਬਲਦ ਲੈ, ਅਰਥਾਤ ਉਹ ਦੂਜਾ ਬਲਦ ਜਿਹੜਾ 70 ਵਰਿਆਂ ਦਾ ਹੈ, ਅਤੇ ਬਾਲ ਦੀ ਜਗਵੇਦੀ ਜੋ ਤੇਰੇ ਪਿਓ ਦੀ ਟਾ ਸੁੱਟ ਅਤੇ ਉਸਦੇ ਕੋਲ ਦਾ ਟੁੰਡ ਵੱਟ ਸੁੱਟ ਅਤੇ ਯਹੋਵਾ ਆਪਣੇ ਪਰਮੇਸ਼ਰ ਦੇ ਲਈ ਇਸ ਪੱਥਰ ਦੇ ਉੱਤੇ ਅੱਛੀ ਤਰ੍ਹਾਂ ਨਾਲ ਇਕ ਜਗਵੇਦੀ ਬਣਾ ਅਤੇ ਉਸ ਦੂਜੇ ਬਲਦ ਨੂੰ ਲੈ ਕੇ ਉਸਦੇ ਕੋਲ ਟੁੰਡ ਦੀ ਲੱਕੜ ਨਾਲ ਉਸ ਨੂੰ ਤੂੰ ਵੱਟ ਸੁੱਟੇਗਾ, ਹੋਮ ਚੜਾ। ਤਾਂ ਗਿਦਾਉਨ ਨੇ ਆਪਣੇ ਟਹਿਲੂਆਂ ਵਿਚੋਂ 10 ਜਣੇ ਲਏ ਅਤੇ ਜਿਹਾ ਯਹੋਵਾ ਨੇ ਉਹਨੂੰ ਆਖਿਆ ਸੀ ਤਿਆਂ ਹੀ ਕੀਤਾ ਅਤੇ ਇਸ ਕਰਕੇ ਜੋ ਇਹ ਕੰਮ ਦਿਨੇ ਕਰਨ ਵਿਚ ਆਪਣੇ ਪਿਓ ਦੇ ਟਾਣੇ ਔਰ ਸ਼ਹਿਰ ਦੇ ਵਾਸੀਆਂ ਤੋਂ ਡਰਦਾ ਸੀ ਸੋ ਰਾਤੀ ਕੀਤਾ। ਜਦ ਸ਼ਹਿਰ ਦੇ ਲੋਕ ਤੜਕੇ ਉੱਠੇ ਤਾਂ ਵੇਖੋ ਬਾਲ ਦੀ ਜਗਵੇਦੀ ਟੱਠੀ ਪਈ ਸੀ ਅਤੇ ਉਸ ਦੇ ਕੋਲ ਦਾ ਟੁੰਡ ਵੱਡਿਆ ਪਿਆ ਸੀ ਅਤੇ ਉਸ ਜਗਵੇਦੀ ਉੱਤੇ ਜੋ ਬਣਾਈ ਗਈ ਸੀ ਦੂਜਾ ਬਲਦ ਚੜਾਇਆ ਹੋਇਆ ਸੀ। ਤਾਂ ਉਹਨਾਂ ਨੇ ਆਪ ਵਿਚ ਆਖਿਆ ਭਈ ਇਹ ਕੰਮ ਕਿਸੇ ਨੇ ਕੀਤਾ ਹੈ। ਜਾਂ ਉਹਨਾਂ ਨੇ ਭਾਲ ਟੂੰਡ ਅਤੇ ਪੁੱਛ ਕੀਤੀ ਤਾਂ ਲੋਕਾਂ ਨੇ ਆਖਿਆ ਯੁਵਾਸ਼ ਦੇ ਪੁੱਤਰ ਗਿਦਾਉਨ ਨੇ ਇਹ ਕੰਮ ਕੀਤਾ ਹੈ। ਤਾਂ ਸ਼ਹਿਰ ਦੇ ਲੋਕਾਂ ਨੇ ਯੁਵਾਸ਼ ਨੂੰ ਆਖਿਆ ਆਪਣੇ ਪੁੱਤਰ ਨੂੰ ਕੱਢ ਲਿਆ ਜੋ ਮਾਰਿਆ ਜਾਏ, ਕਿਉਂਕਿ ਉਹਨੇ ਬਾਲ ਦੀ ਜਗਵੇਦੀ ਢਾਈ ਅਤੇ ਉਸ ਦੇ ਕੋਲ ਦੇ ਟੁੰਡ ਨੂੰ ਵੱਢ ਸੁੱਟਿਆ ਹੈ। ਤਾਂ ਯੁਵਾਸ਼ ਨੇ ਉਹਨਾਂ ਸਭਨਾਂ ਲੋਕਾਂ ਨੂੰ ਜੋ ਉਸ ਦੇ ਸਾਹਮਣੇ ਖਲੋਤੇ ਸਨ ਆਖਿਆ ਭਲਾ ਤੁਸੀਂ ਬਾਲ ਦੇ ਲਈ ਝਗੜਾ ਚੁੱਕਦੇ ਹੋ ਅਤੇ ਤੁਸੀਂ ਉਹਨੂੰ ਬਚਾਉਣਾ ਚਾਹੁੰਦੇ ਹੋ? ਜਿਹੜਾ ਉਹਦੇ ਲਈ ਝਗੜਾ ਚੁੱਕੇ ਸੋ ਅੱਜ ਭਲਕ ਵੱਢਿਆ ਜਾਵੇ, ਜੇ ਉਹ ਦਿਓਤਾ ਹੈ ਤਾਂ ਆਪਣੇ ਆਪ ਲਈ ਝਗੜਾ ਚੱਕੇ, ਇਸ ਕਰਕੇ ਜੋ ਉਹਦੀ ਜਗਵੇਦੀ ਕਿਸੇ ਨੇ ਢਾ ਸੁੱਟੀ ਹੈ। ਇਸ ਲਈ ਉਸਨੇ ਉਸ ਦਿਨ ਤੋਂ ਉਹਦਾ ਨਾਂ ਯਰਬੁਅਲ ਤਰਿਆ ਅਤੇ ਆਖਿਆ ਭਲਾ ਉਹਦੇ ਨਾਲ ਬਾਲ ਆਪ ਹੀ ਝਗੜਾ ਕਰੇ, ਕਿਉਂ ਜੋ ਉਸਦੀ ਜਗਵੇਦੀ ਉਹਨੇ ਢਾ ਸੁੱਟੀ ਹੈ। ਤਦ ਸਾਰੇ ਮਿਦਿਆਨੀ ਅਤੇ ਅਮਲੇਕੀ ਅਤੇ ਪੂਰਬੀ ਲੋਕ ਇਕੱਠੇ ਹੋਏ ਅਤੇ ਪਾਲ ਲੰਘ ਕੇ ਇਜ਼ਰਾਇਲ ਦੀ ਦੂਨ ਵਿਚ ਆ ਤੰਬੂ ਲਾਏ। ਯਹੋਵਾ ਦਾ ਆਤਮਾ ਗਿਦਾਉਨ ਉੱਤੇ ਆਇਆ, ਸੋ ਉਹਨੇ ਤੁਰੀ ਵਜਾਈ ਅਤੇ ਅਬੀ ਅਜ਼ਰ ਦੇ ਲੋਕ ਉਹਦੇ ਮਗਰ ਲੱਗੇ। ਫਿਰ ਉਹਨੇ ਸਾਰੇ ਮਨੁਸ਼ਾ ਵਿਚ ਹਲਕਾਰੇ ਕੱਲੇ, ਸੋ ਉਹ ਵੀ ਉਹਦੇ ਮਗਰ ਇਕੱਠੇ ਹੋਏ ਅਤੇ ਉਹਨੇ ਆਸ਼ੇਰ ਅਤੇ ਜਬਲੂਨ ਅਤੇ ਨਫਤਾਲੀ ਦੇ ਕੋਲ ਵੀ ਹਲਕਾਰੇ ਕੱਲੇ, ਸੋ ਉਹ ਵੀ ਉਹਨਾਂ ਨੂੰ ਮਿਲਣ ਲਈ ਚੜ ਆਏ। ਤਦ ਗਿਦਾਉਨ ਨੇ ਪਰਮੇਸ਼ਰ ਨੂੰ ਆਖਿਆ ਜੇ ਤੂੰ ਚਾਹੁੰਦਾ ਹੈ ਜੋ ਇਸਰਾਇਲ ਦਾ ਛੁਟਕਾਰਾ ਮੇਰੇ ਹੱਥੀ ਕੀਤਾ ਜਾਵੇ ਜਾਂ ਕਿ ਤੂੰ ਆਖਿਆ ਹੈ, ਤਾਂ ਵੇਖ ਮੈਂ ਇਕ ਉਹਨਾਂ ਦਾ ਫੰਬਾ ਪਿੜਦ ਵਿਚ ਰੱਖਦਾ ਹਾਂ, ਸੋ ਜੇਕਰ ਤਰੇਲ ਨੇਰੀ ਉਹਨਾਂ ਦੇ ਫੰਬੇ ਉੱਤੇ ਹੀ ਪਵੇ ਔਰ ਆਲੇ ਦੁਆਲੇ ਦੀ ਧਰਤੀ ਸਭ ਸੁੱਕੀ ਰਹੇ ਤਾਂ ਮੈਂ ਸੱਚਮੁੱਚ ਜਾਣਾਂਗਾ ਕਿ ਜਿਕਰ ਤੇ ਆਖਿਆ ਹੈ ਤੇਰਾ ਹੀ ਇਸਰਾਇਲ ਨੂੰ ਤੂੰ ਮੇਰੇ ਹੱਥੀ ਛੁਟਕਾਰਾ ਦੇਵੇਗਾ। ਤਾਂ ਅਜਿਹਾ ਹੀ ਹੋਇਆ, ਜਾਂ ਪ੍ਰਭਾਤ ਦੇ ਵੇਲੇ ਉੱਠਿਆ ਤਾਂ ਉਸ ਦਿਨ ਉਹਨਾਂ ਦੇ ਫੰਬੇ ਨੂੰ ਘੁੱਟ ਕੇ ਨਿਪੀੜਿਆ ਤਾਂ ਫੰਬੇ ਵਿਚੋਂ ਤਰੇਲ ਦੇ ਪਾਣੀ ਦਾ ਇਕ ਕਟੋਰਾ ਭਰਿਆ ਗਿਆ। ਤਦ ਗਿਦਾਉਨ ਨੇ ਪਰਮੇਸ਼ਰ ਨੂੰ ਆਖਿਆ ਮੇਰੇ ਉੱਤੇ ਤੇਰਾ ਕ੍ਰੋਧ ਨਾ ਜਾਗੇ, ਕਿਉਂਕਿ ਮੈਂ ਇਕੋ ਹੀ ਵਾਰ ਹੋਰ ਆਖਣਾ, ਮੈਂ ਤੇਰੇ ਅੱਗੇ ਅਰਦਾਸ ਕਰਨਾ ਜੋ ਇਕ ਹੁਣ ਦੀ ਵਾਰੀ ਹੋਰ ਉਸ ਉਹਨਾਂ ਦੇ ਫੰਬੇ ਨਾਲ ਤੇਰਾ ਪਰਤਾਵਾ ਲਵਾਂ। ਸੋ ਹੁਣ ਨੇਰਾ ਉਹਨਾਂ ਦਾ ਫੰਬਾ ਸੁੱਕਾ ਰਹੇ ਅਤੇ ਦੁਆਲੇ ਦੀ ਸਾਰੀ ਧਰਤੀ ਉੱਤੇ ਤੇਲ ਪਵੇ। ਸੋ ਪਰਮੇਸ਼ਰ ਨੇ ਉਸ ਰਾਤ ਅਜਿਹਾ ਹੀ ਕੀਤਾ, ਕਿਉਂ ਜੋ ਨੇਰਾ ਉਹਨਾਂ ਦਾ ਫੰਬਾ ਸੁੱਕਾ ਰਿਹਾ ਅਤੇ ਹੋਰ ਸਾਰੀ ਧਰਤੀ ਉੱਤੇ ਤਰੇਲ ਪਈ ਸੀ।